चकर चिहन अर वरन जात अर पात नहिन जिहे रूप रंग अर रेख भेख को कहना सकत केहे अचान मूरत अनपहो प्रकाश अमितोज कहिजे कोट इंदर इंदरान साहे साहान गणिजे त्रिभवन महीप सुर नर असुर नेत नेत बन त्रिण कहत त्वय सर्व नाम कथय कवन कर्म नाम वर्णत सुमत कहा बुद्ध प्रभ तुष हमारी बारन सके मेहमा जो तिहारी हम ना सकत कर सिफत तुम्हारी आप ले हो तुम कथा सुधारी मूक उजर शास्त्र खाट पिंग गिरन चढ़ जाय अंध लख बदरो सुने जोकार कृपा कराय सज्जन सच्चा पातशाह सिर साहा दैसा जिस पास बैठे सो ही है सबना दा वेसा जिस पास बैठे सो ही है सबना दा वेसा
सतनाम श्री वाहिगुरु साहिब जीओ कौन को पूत पिता को काको कौन मराय को देह संताप कौन को पूत पिता को काको कौन मराय को देह संताप हर ठग जग का उठ गौरी लाए हर के बियोग कैसे जियो मेरी माए रहा कौन को पुरख कौन की नारी या तपले हो शरीर बिचारे कहे कबीर ठग सो मन मान्या गीठ गौरी ठग पहचान्या कहे कबीर ठग सो मन मान्या गीठ गौरी ठग पहचान्या कौन को पुत पिता को काको
जुगो जुग अटल चावर शतर तख्त दे मालक प्रताख सतगुरु गरीब निवाज अंतरजामी पातशाह जी दी पावन पवित्र चरण शरण अंदर सुभाए मान गुरु स्वरूप गुरु खालसा साध संगत जीओ सतगुरु पातशाह जी दी बुलाई हुई फतेह प्रवान करो जी वाहिगुरु जी का खालसा वाहिगुरु जी की फतेह अकाल पुरख गरीब निवाज अंतरजामी पातशाह जी दी महान कृपा रहमत सदका शामा दे समय दे सुंदर दीवान सजे हन सजे हुए दीवाना अंदर गुरबाणी स्वरूप सतगुरु पातशाह जी दे हजूर सोदार रहराज साहिब जी दी पावन बाणी दे पाठ आप संगतां ने सरवण कीते हन उपरंत तुरकी बाणी आई तिन सगली चिंत मिटाई अकाली बाणी साचकी बाणी जी दे कीर्तन आप सब माई भाई ने सरवण करना कीते हन। सो साध संगत जी हुण कुछ समय वास्ते जो इस अस्थान ते सतगुरु श्री गुरु ग्रंथ साहिब जी की पावन बाणी की लड़ी बार कथा विचार प्रारंभ हुई हुई है, उस बाणी की विचार नूं पढ़न सुन विचारन वास्ते गुरु दरबार विखे एकत्रित हो करके हाजरियां भर रहे हाँ। सो भगत कबीर साहिब जी की बाणी ये प्रारंभ हुई हुई है। सो एक समय साध संगत जी किसी पुरश का पुत्र चढ़ाई कर गया, वो बहुत भारी बिरलाप करता है, रो रहा है, भाव इलाके के जोड़े लोग ने एकत्रित होकर के उसनों चुप करवाण का यत्न करते हैं, पर साध संगत जी वो मोह करके अपने पुत्र के मर जाण करके बहुत भारी दुखी होकर के रो रहा है। तो उस समय भगत कबीर साहिब जी भी पास आए हैं। जिस वेले भगत कबीर साहिब जी कोल आए ने वो पुरश बिल्कुल चुप चाप हो गया और फिर पूछा, भाई तू क्यों रो रहा है, बिरलाप क्यों करदा? उस वेले हाथ जोड़ के बेनती कर लगा कि भगत जी मेरा जवान पुत्र शरीर करके इस दुनिया तो चलिया गया है, भाव चढ़ाई कर गया, जिस करके महाराज मैनू बहुत भारी विराग आ रहा है। तो उस वेले साध संगत जी भगत कबीर साहिब जी ने यह जिहड़ी बाणी है उचारण की है, इस बाणी नूं शहीदां दे सरतार सतगुरु गुरु अर्जन देव साहिब सच्चे पातशाह महाराज जी ने यह गौड़ी राग दे अंदर लिखना की है। सो जिस प्रकार साध संगत जी उस समय भगत कबीर साहिब जी उस पुरश नूं उपदेश दे रहे हैं, अज उही उपदेश उही शुभ सिख्या साढ़े सभना ताईं प्रदान करते हैं। जिस प्रकार सतगुरु साहिब सच्चे पातशाह जी बख्शिश करनगे, आओ सब माई भाई आपो अपनिया मनोबिरतियां एकाग्र करके गुरु चरणों में जोड़ करके सरवण करना करिए जी।
कौन को पूत पिता को काको।
सो गौड़ी राग दे अंदर ये बाणी है। भगत जी कहते ने कौन को पूत, कहते कौन कोई किसी का साध संगत जी पुत्र है, पिता को काको, कहते कौन कोई किसी का पिता है, भाव सतगुरु पातशाह जी ने बाणी के अंदर वचन कहे ने, हर बिन तेरों को ना सफाई, हे जीव उस अकाल पुरख वाहिगुरु तो बगैर तेरा कोई भी सहाई नहीं, कोई भी रक्षा करने वाला नहीं है। इस प्रकार वचन हैं, कागी माई कागो बाप नाम तारीख झूठे सब साग, ये साध संगत जी पूर्व जन्म के मिले संजोगी अंत है को ना सहाई, यह पूर्वले जन्मा करके ये जिम्मे साढ़े कोई मेरा पिता है, ये मेरी माता है, भरा है, भैन है, भरजाइया आदिक हैं, ये सारे साध संगत जी कोई पूर्वले कर्मा करके संजोग मिले हुए हैं। अखीर नूं अंतले समय दे विच इन्हां विचों कोई भी मनुख की रक्षा करने वाला नहीं, भाव जीव की सहायता करने वाला नहीं, एक अकाल पुरख वाहिगुरु का जो नाम है उही जीव की रक्षा करने वाला है। इस वास्ते कहते हैं कि हे पुरशा कौन को पूत, कहते कौन कोई किसी का पुत्र है, पिता को कागो, कहते कौन कोई किसी का पिता है,
कौन मरा को दे संताप,
कहते कौन कोई मरता है को दे संताप, कहते कौन है जिहड़ा मर के किसी नूं संतापो कही दुख दिंदा है, भाव मर के कोई किसी नूं तंग नहीं करता, जिहड़ा दुख है साध संगत जी मोह करके हुंदा है। इस वास्ते कहिंदे भी कौन किसी नूं आके कोई दुख आदिक दिंदा है, संताप करदा है,
हर ठग जग को ठगौरी लाए,
कहिंदे जिहड़ा हरी अकाल पुरख परमेश्वर वाहिगुरु है वह सारिआं नालों वड्डा ठग है, हर ठग वह ऐसा वड्डा ठग है, जग को ठगौरी लाई, सारे संसार के जीवां नूं मोह रूपी जिहड़ी ठग बूटी है वो साध संगत जी लाणा कीती है,
हर के बियोग कैसे जियो मेरी माए,
जिस वेले साध संगत जी मोह रूपी ठग की बूटी ला दिती तां जीव माया ममता दे विच पै करके आपो अपने धंधिया दे विच लग गए हैं, हर के बियोग कहते फिर उस अकाल पुरख वाहिगुरु का विछोड़ा पै गया, कैसे जीओ मेरी माई कहते फिर किमें मनुख का जीवन होवे विश्राम दे करके सतगुरु साहिब सच्चे पातशाह जी अगे बख्शिश करते हैं
कौन को पुरख कौन के नारे
कहते कौन कोई किसी का पुरख है भाव कौन कोई किसी का पुरख है पति है कौन की नारी कौन कोई किसी की स्त्री है ये साध संगत जी सब इस संसार दे विच झूठे हैं इस वास्ते कहते कोई कौन है जिहड़ा कहते पुरख इस जगह दे विच किसी का पति है कौन की नारी कौन है कोई जिहड़ी किसी की स्त्री है भगत कबीर साहब जी बख्शिश करते ने या तत ले हो यह कहते तत की ये सिद्धांत की बात है इनू शरीर दे विच विचार ना करो
कहे कबीर ठग सो मन मनिया
भगत कबीर साहब जी बख्शिश करते ने कहते ऐसा जिहड़ा हरि परमेश्वर अकाल पुरख वाहिगुरु ठग है ਉਹਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਸਾਧ ਸੰਗਤ ਜੀ ਮੰਨ ਗਿਆ ਹੈ ਵਕੀਲ ਗਿਆ ਹੈ
ਠੱਗ ਪਹਿਚਾਨਿਆ
ਕਹਿੰਦੇ ਪੂਰਨ ਗੁਰਾਂ ਦੀ ਕਿਰਪਾ ਕਰਕੇ ਗਈ ਠਗੌਰੀ ਜਿਹੜੀ ਠੱਗ ਰੂਪੀ ਬੂਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਲਾਈ ਹੋਈ ਸੀ ਉਹ ਚਲੇ ਗਈ ਜਿਸ ਕਰਕੇ ਅਸੀਂ ਠੱਗ ਨੂੰ ਪਰਮਾਤਮਾ ਨੂੰ ਪਛਾਣ ਲਿਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਸਦੇ ਇੱਕ ਹੋਰ ਅਰਥ ਕਰਦੇ ਹਨ ਅੰਤਰੀਵ ਅਰਥ
अब मोको पै राजा राम सहाय
कौन को पूत पिता को काको साध संगत जी कहते कौन को पूत पूत नाम है पवित्र दा कहते कौन है इस दुनिया दे विच जिहड़ा साध संगत जी पवित्र है पिता को काको कहते भी काको नाम है कांखो जिस जीव दे अंदर हिरदे दे विच उस अकाल पुरख पति परमेश्वर वाहेगुरु नूं मिलन दी तांघ हो जावे इच्छा हो जावे ਉਹ ਸਾਧ ਸੰਗਤ ਜੀ ਕਹਿੰਦੇ ਪਵਿੱਤਰ ਹੈ ਇਸ ਸੰਸਾਰ ਦੇ ਅੰਦਰ
ਕੌਣ ਮਰੈ ਕੋ ਦੇਹ ਸੰਤਪ
ਕਹਿੰਦੇ ਜੀਵਤ ਭਾਵ ਕਰਕੇ ਕੌਣ ਇਸ ਸੰਸਾਰ ਦੇ ਅੰਦਰ ਮਰਦਾ ਹੈ ਭਾਵ ਜਿਉਂਦਿਆਂ ਹੀ ਆਪਣੇ ਸਰੀਰ ਦੇ ਅੰਦਰੋਂ ਹੋਮੈ ਮੈਂ ਮੇਰੀ ਨੂੰ ਮਾਰ ਲੈਣਾ ਕਹਿੰਦੇ ਉਹ ਕੌਣ ਹੈ ਦੁਨੀਆਂ ਦੇ ਵਿੱਚ ਜਿਹੜਾ ਸਾਧ ਸੰਗਤ ਜੀ ਜੀਵਤ ਭਾਵ ਤੋਂ ਮਰਦਾ ਹੈ ਉਹ ਦੇਹ ਸੰਤਾਪੋ ਅੱਗੇ ਉੱਤਰ ਦਿੰਦੇ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਜੀਵ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਬੰਦਗੀ ਭਗਤੀ ਆਦਿਕ ਕਰਕੇ ਦੇਹ ਸੰਤਾਪੋ ਆਪਣੇ ਸਰੀਰ ਨੂੰ ਸਾਧ ਸੰਗਤ ਜੀ ਤਪ ਆਦਿਕ ਕਰਕੇ ਤਪਾਉਂਦੇ ਹਨ ਉਹ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਜੀਵਤ ਭਾਵ ਤੋਂ ਮਰੇ ਹਨ
ਜਗ ਕਾ ਠਗੌਰੇ ਲਾਏ
ਕਹਿੰਦੇ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਉਹ ਸਭ ਤੋਂ ਵੱਡਾ ਠੱਗ ਹੈ ਉਹਨੇ ਸਾਰੇ ਜਗਤ ਨੂੰ ਇਹ ਠਗੌਰੀ ਮੋਦੀ ਬੂਟੀ ਲਾਈ ਹੋਈ ਹੈ ਭਾਵ ਭੜਾਏ ਹੋਏ ਹਨ
ਹਰ ਕੇ ਦਿਓਗ ਕੈਸੇ ਜੀਓ ਮੇਰੀ ਮਾਏ
ਕਹਿੰਦੇ ਉਸ ਵਾਹਿਗੁਰੂ ਦੇ ਨਾਲ ਜਿਸ ਵੇਲੇ ਵਿਯੋਗ ਵਿਛੋੜਾ ਪੈ ਗਿਆ ਕੈਸੇ ਜੀਓ ਮੇਰੀ ਮਾਈ ਕਹਿੰਦੇ ਕਿਵੇਂ ਵਿਛੋੜਾ ਪਿਆ ਕਹਿੰਦੇ ਇਹ ਜਿਹੜੀ ਕੈਸੇ ਜੀਓ ਮੇਰੀ ਮਾਈ ਜੀਵ ਹੈ ਮਨੁੱਖ ਹੈ ਇਹ ਕਹਿੰਦਾ ਕਿ ਇਹ ਜਿਹੜੀ ਮਾਇਆ ਹੈ ਮੇਰੀ ਹੈ ਆਹ ਮੇਰੀ ਜਾਇਦਾਦ ਹੈ ਆਹ ਮੇਰੇ ਪੁੱਤਰ ਧੀਆਂ ਆਦਿਕ ਹਨ ਇਹ ਮਾਇਆ ਦੇ ਵਿੱਚ ਫਸ ਕੇ ਇਹ ਜੀਵ ਦੇ ਵੱਸ ਦੀ ਗੱਲ ਦੀ ਨਹੀਂ ਇਹ ਜੀਵ ਦੇ ਆਪਣੇ ਵੱਸ ਦੀ ਕੋਈ ਗੱਲ ਨਹੀਂ ਪਰਮੇਸ਼ਰ ਵਾਹਿਗੁਰੂ ਨੇ ਇਸ ਨੂੰ ਭੁਲਾਇਆ ਹੈ ਮਮਤਾ ਦੇ ਵਿੱਚ ਪਾ ਕਰਕੇ ਕਹਿੰਦੇ ਉਹਦੇ ਕਰਕੇ ਇਹ ਭੁੱਲ ਗਿਆ ਇਸ ਵਾਸਤੇ ਕਹਿੰਦੇ ਨੇ ਵੀ ਫਿਰ ਪੰਕਤੀ ਪੜ੍ਹਨਾ ਕਰਿਓ ਜੀ
ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਏ
ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਵਿਯੋਗ ਵਿਛੋੜੇ ਕਰਕੇ ਕਿਵੇਂ ਜੀਣਾ ਹੋਵੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬਿਆਨ ਵਚਨ ਉਚਾਰਨ ਕੀਤੇ ਹਨ ਕਹਿੰਦੇ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ ਮੂੰਹ ਬਿਹੂਣਾ ਚਾਤ੍ਰਿਕੋ ਕਿਉਂ ਤਾਤ੍ਰਿਕ ਪਤਾਵੈ ਨਾਥ ਪ੍ਰਾਣ ਕਹਿ ਬੇਧਿਆ ਸਨਮੁਖ ਉੱਠ ਧਾਵੈ ਭਵਰ ਲੋਭੀ ਕੋਸਮ ਬਾਸਕਾ ਮਿਲ ਆਪ ਵਧਾਵੈ ਅਖੀਰ ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਸ ਅਧਾਵੈ ਜਿਵੇਂ ਸਾਧ ਸੰਗਤ ਜੀ ਮੱਛੀ ਪਾਣੀ ਦੇ ਨਾਲ ਪ੍ਰੀਤੀ ਕਰਦੀ ਹੈ ਜੇ ਪਾਣੀ ਦੇ ਵਿੱਚੋਂ ਮੱਛੀ ਨੂੰ ਬਾਹਰ ਕੱਢ ਦਿੱਤਾ ਜਾਵੇ ਉਹ ਤੜਫ ਤੜਫ ਕੇ ਆਪਣਾ ਸਰੀਰ ਤਿਆਗ ਦਿੰਦੀ ਹੈ ਭਾਵ ਮਰ ਜਾਂਦੀ ਹੈ ਪਾਣੀ ਦੇ ਨਾਲ ਮੱਛੀ ਪ੍ਰੀਤੀ ਕਰਦੀ ਹੈ ਪਰ ਪਾਣੀ ਕਦੇ ਵਾਸਤੇ ਮੱਛੀ ਨਾਲ ਪ੍ਰੀਤੀ ਨਹੀਂ ਕਰਦਾ ਇਹ ਇੱਕ ਅੰਗੀ ਪ੍ਰੀਤੀ ਹੈ ਪਰ ਪਰਮੇਸ਼ੁਰ ਐਸਾ ਨਹੀਂ ਜਿਹੜੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਹਨ वो रब दे नाल प्रीति करदे ने, रब भी अपने प्यारियां दे नाल प्रीति करदा है। सतगुरु पातशाह जी की बाणी के अंदर वचन हन कि खंड खंड कर भोजन कीनो तऊ ना विसरियो पानी, मील पकर फांक्यो अर काट्यो, कहिंदे मच्छी नूं फड़ लिया, उहनूं कट वढ़ लिया, फिर उहनूं साध संगत जी मास दा रिंध के बना लैणा कीता है। रांद कियो बहबानी रिंध लई, कहिंदे खंड खंड कर भोजन कीनो टोटे टोटे करके हिस्से हिस्से करके उहदा भोजन कर लिया, तऊ ना विसरियो पानी, फिर भी वह पानी की प्रीति नहीं त्यागती। जिहड़ा मनुख मछी का मास खाता साध संगत जी, उन्हूं फिर पानी की प्यास लगती है, वह अंदर जाके भी पानी के नाल प्रीति करती है, भाव अपने टोटे टोटे करवा के भी पानी नाल प्रीति करती है। इस वास्ते पातशाह जी ने बाणी अंदर ये वचन कहे हैं, जो मछली बिन पानी है कि वह जीवन पावै, गूंद बिहूणा चातर को कि वह कार पतावै, नाद उपरंत है बेदया, नाद कंडे हेड़े के शब्द को कहते हैं, आवाज को कहते हैं। साध संगत जिहड़ा कुरंक है, हिरन है, वह उहदे विच मस्त हो जाता है, भाव अपना शरीर त्याग दिंदा, पर कदे वास्ते भी उहदे नाल प्रीति करन पिछे नहीं हटदा। भवर लोभी कोसम बाप का, जिहड़ा भौरा है कोसम नाम है फुल का, उहदी सुगंधी का मस्त सुगंधी ते हो जाता है, भाव सुगंधी नाल प्रीति करदा। साध संगत जी जिस वेले भौरा जाके कमल फुल दे उपर सुगंधी नूं लैंदा है, शाम का समा होण करके जिस वेले सूरज अस्त होंदा है, कमल फुल दी जिहड़ियां पंखड़ियां ने वह अपने बिच ही उसनूं बंद कर लैंदियां ने भौरे नूं। जो सवेर नूं माली लोग आ के फुल तोड़ के उहनूं कड़ाहे विच पा के उहदा अर्ग कढ लैंदे हन, भाव भौरा अपने प्राण ही त्याग दिंदा, पर फिर भी कदे वास्ते भी कमल फुल दे नाल प्रीति नहीं तोड़दा। सो इसे प्रकार जिमें इन्हां दी प्रीति वक्री वक्री जगह ते लगी है, जिहड़े वाहिगुरू दे प्यारे संत जन हन वह भी साध संगत जी, क्यों संत जना हर प्रीत है, उस अकाल पुरख वाहिगुरू दे नाल प्रीति करते हैं। देख दर्श अघावै, वाहिगुरू के दर्शन देख करके दर्शन करके ऐन अघावै भी ये रज जाते हैं, प्रसन्न हो जाते हैं। सो इस वास्ते कहिंदे ने हर के वियोग, जिस वेले हरि परमेश्वर दे नाल विछोड़ा पै गया, कैसे जीओ मेरी माई, और कहिंदे हर के वियोग उहदा विछोड़ा किवें जीव नाल पैंदा। जिस वेले जीव माया दे विच फस करके, मैं मेरी विच फस करके कहिंदा कि आ जमीन जायदाद मेरी है, आ माया मेरी है, इस करके जीव दा परमेश्वर वाहिगुरू दे नाल विछोड़ा पैंदा है।
कौन को पुरख कौन के नारे
रहाओ कहिए, ये जो सतगुरु साहिब सच्चे पातशाह जी ने शुभ सिख्या शुभ उपदेश की बख्शिश की है, कहिंदे इस नूं रहाओ अपने हिरदे दे विच, रखाओ नाम टिकाने का है, भावे नूं टिकाणा करो। कौन को पुरख कौन की नारी, कहिंदे कौन इस संसार दे अंदर पुरख है, व्यापक स्वरूप है, कौन की नारी, कहिंदे जिहड़ी माया नारी है किहदी किसे दी हो सकदी है, भावे किसे दी भी बणदी नहीं, अखीर विच अंत नूं मनुख नूं ऐदी साथ छड के जाणा पैंदा है। सिकंदर वर्गे वड्डे वड्डे राजे इस दुनिया ते आए ने, ओह वी साध संगत जी अंत नूं खाली हथ गए हन। सवाइयां दी बाणी अंदर गुरु कलगीधर साहिब सच्चे पातशाह महाराज जी ने ब्यंत वचन लिखणा कीते हन, कहिंदे अंत को अंत अंत को नांगे ही पाए पधारे, अखीर दे समयां दे विच जिहड़े वड्डे वड्डे चक्करवाती पातशाह होए ने, जिन्हां दे कोल साध संगत जी वड्डे वड्डे हाथी घोड़े आदिक इहो जिहे घोड़े सन जिहड़े पौण के गौण तों जात निवारे, कहिंदे हवा दे वेग नूं भी पिछे छड्डदे जांदे सन, कुरंग ते कूदत कहिंदे हरना वांग तुरदे सन घोड़े इहो जिहे, ते ब्यंत सूर भी बहादुर रखे होए सन, और न्याप सीस ना जात विचारे ब्यंत लोग दुनिया के उन्होंने सीस निभाते सन, वो साध संगत जी गिने नहीं जा सकते, इतने ज्यादा हुए हैं। भाव जिन्हों अपने भुजा डौलिया का बाहवों का बल सी कि साढ़े वर्गा कोई महान बड़ा चक्रवर्ती पातशाह नहीं होगा, वह भी साध संगत जी अखीर में संसार के अंदरों नंगे पैर जाना पिया उन्होंने, भाव वह भी कुछ ना नहीं लिजा सके हन।
तत लिहो शरीर विचारे,
भगत वीर साहब जी कहते ने यह जिहड़ा सार सिद्धांत है तत है, इहनूं अपने शरीर हिरदे दे विच विचार लैणा करो, टिका लैणा करो जी।
कबीर ठग स्यों मन मानिया,
फिर उस पुरश ने भगत कबीर साहिब जी नूं सवाल किया, कहिंदा महाराज भी तुसीं उस ठग परमात्मा नूं पछाण किवें लिया। भगत कबीर साहब जी कहिंदे ने कि कहे कबीर ठग सिओ मन मानिया। जिस वेले पूरे गुरां ने कृपा की, परमेश्वर ने कृपा की, पूरे गुरां दे नाल मिलाप होया, उस वेले कहिंदे भी मैं ठग सिओ मन मानिया। जिहड़ा मेरा मन सी ओह परमेश्वर वाहिगुरू दे दित्ते होए मंत्र ते मन गया, पतीज गया, जिस करके असीं उस परमेश्वर वाहिगुरू नूं पछाण लैणा कीता है।
ठगौरे ठग पहचानिया,
जिहड़ी मोह रूपी ठगौरी सी माया आदिक दी लगी हुई ओह गई गई चले गई, ठग सिओ ठग पहचानिया। ਫਿਰ ਠੱਗ ਪਰਮਾਤਮਾ ਵਾਹਿਗੁਰੂ ਨੂੰ ਅਸੀਂ ਪਛਾਣ ਲੈਣਾ ਕੀਤਾ ਹੈ।
ਆਪ ਮੋਹ ਕੋ ਭੈ ਰਾਜਾ ਰਾਮ ਸਹਾਈ,
ਹੁਣ ਕਹਿੰਦੇ ਨੇ ਕਿ ਆਪ ਮੋਹ ਕੋ ਭੈ ਰਾਜਾ ਰਾਮ ਸਹਾਈ। ਕਿਸੇ ਜੀਵ ਨੇ ਪੁੱਛਿਆ ਕਿ ਭਗਤ ਕਬੀਰ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਦੱਸਣਾ ਕਰੋ ਕਿ ਜਿਸ ਪਰਮਾਤਮਾ ਦੇ ਤੁਸੀਂ ਇਤਨੇ ਜ਼ਿਆਦਾ ਵਚਨ ਸੁਣਾਉਂਦੇ ਹੋ ਉਹ ਪ੍ਰਭੂ ਪਰਮਾਤਮਾ ਕਿਹੋ ਜਿਹਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਇਹ ਵਿੱਚ ਬਚਨ ਕਹਿੰਦੇ ਨੇ ਕਿ ਕਬੀਰ ਕੋ ਸਵਾਮੀ ਗਰੀਬ ਨਿਵਾਜ, ਕਹਿੰਦੇ ਜਿਹੜਾ ਸਾਡਾ ਸਵਾਮੀ ਹੈ ਮਾਲਕ ਹੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਭਾਵ ਗਰੀਬਾਂ ਨੂੰ ਵੜਿਆਉਣ ਵਾਲਾ ਹੈ, ਗਰੀਬਾਂ ਦੀ ਰੱਖਿਆ ਕਰਨ ਵਾਲਾ ਹੈ। ਤਾਂ ਉਹ ਬਖਸ਼ਿਸ਼ ਕਰਦੇ ਨੇ ਆਪ ਮੋਕੋ ਭਏ ਰਾਜਾ ਰਾਮ ਸਹਾਈ, ਔਰ ਨਾਲੇ ਇਹ ਦੱਸਦੇ ਨੇ ਕਿ ਕਿਵੇਂ ਪਰਮੇਸ਼ਵਰ ਵਾਹਿਗੁਰੂ ਨੇ ਸਾਡੇ ਉੱਪਰ ਬੇਅੰਤ ਬਹੁਤ ਭਾਰੀ ਕਿਰਪਾ ਕੀਤੀ ਹੈ। ਭਗਤ ਜੀ ਕਹਿੰਦੇ ਨੇ ਆਪ ਮੋਕੋ ਭਏ ਰਾਜਾ ਰਾਮ ਸਹਾਈ, ਰਾਜਾ ਜੋ ਪ੍ਰਕਾਸ਼ ਸਰੂਪ ਪਰਮੇਸ਼ਵਰ ਵਾਹਿਗੁਰੂ ਹੈ, ਕਹਿੰਦੇ ਉਹ ਮੇਰੇ ਉੱਪਰ ਪ੍ਰਸੰਨ ਹੋਏ ਨੇ ਔਰ ਮੇਰੀ ਸਹਾਇਤਾ ਕਰਨ ਵਾਲੇ, ਰਾਖੀ ਕਰਨ ਵਾਲੇ, ਰੱਖਿਆ ਕਰਨ ਵਾਲੇ ਹੋਏ ਹਨ।
ਜਨਮ ਮਰਨ ਕਟ ਪਰਮ ਗਤ ਪਾਏ,
ਕਹਿੰਦੇ ਕਿਹੋ ਜੀ ਉਹਨਾਂ ਨੇ ਕਿਰਪਾ ਕੀਤੀ ਹੈ, ਕਿਹੋ ਜੀ ਰੱਖਿਆ ਕੀਤੀ ਹੈ। ਤਾਂ ਅੱਗੇ ਜਵਾਬ ਦਿੰਦੇ ਹਨ, ਕਹਿੰਦੇ ਜਨਮ ਮਰਨ ਕੱਟ, ਜਿਹੜਾ ਜੰਮਣਾ ਮਰਨਾ ਸੀ ਸਾਧ ਸੰਗਤ ਜੀ ਕਹਿੰਦੇ ਉਸ ਪਰਮੇਸ਼ਵਰ ਵਾਹਿਗੁਰੂ ਨੇ ਸਾਡਾ ਕੱਟ ਦਿੱਤਾ। ਪਰਮ ਗਤ ਪਾਈ, ਜਿਹੜੀ ਕੇਵਲ ਮੁਕਤੀ ਹੈ ਉਹ ਸਾਧ ਸੰਗਤ ਜੀ ਕਹਿੰਦੇ ਹੁਣ ਅਸੀਂ ਪਾ ਲੈਣਾ ਕੀਤੀ ਹੈ, ਭਾਵ ਅਸੀਂ ਜਨਮ ਮਰਨ ਵਿੱਚ ਨਹੀਂ ਰਹੇ ਹਾਂ। ਸੋ ਇਸ ਵਾਸਤੇ ਸਾਧ ਸੰਗਤ ਜੀ ਜਨਮ ਮਰਨ ਦਾ ਬਹੁਤ ਭਾਰੀ ਵੱਡਾ ਦੁੱਖ ਹੈ। ਜਿਵੇਂ ਵਿਦਵਾਨਾਂ ਦੇ ਵਚਨ ਨੇ, ਇੱਕ ਸਾਧ ਸੰਗਤ ਜੀ ਜਿਹੜਾ ਬਿਛੂ ਹੈ ਉਹ ਪੱਥਰ ਦੇ ਉੱਪਰ ਆਪਣਾ ਡੰਗ ਮਾਰ ਦੇਵੇ, ਉਹ ਪੱਥਰ ਦਾ ਸਾਖੀਆ ਬਣਾ ਦਿੰਦਾ ਹੈ। ਕਹਿੰਦੇ ਇਸੇ ਪ੍ਰਕਾਰ ਇਹੋ ਜਿਹੇ 70,000 ਬਿਛੂ ਇਕੱਠੇ ਡੰਗ ਮਾਰਨ, ਇਹ ਤੋਂ ਵੱਧ ਦੁੱਖ ਜਨਮ ਅਤੇ ਮਰਨ ਦਾ ਹੈ। ਜਾਂ ਇਸੇ ਪ੍ਰਕਾਰ ਮਹਾਂਪੁਰਖ ਕਥਾ ਦੇ ਵਿੱਚ ਦੱਸਦੇ ਹਨ ਕਿ ਜੇ ਕਹਿੰਦੇ ਗੁਦਾ ਅਸਥਾਨ ਦੇ ਰਾਹੀਂ ਕਿੱਕਰਾਂ ਦਾ ਕੰਡਿਆਂ ਵਾਲਾ ਛਾਪਾ ਸੂਲਾਂ ਵਾਲਾ ਪਾ ਕੇ ਮੂੰਹ ਰਾਹੀਂ ਕੱਢਿਆ ਜਾਵੇ, ਇਹ ਤੋਂ ਵੱਧ ਦੁੱਖ ਕਹਿੰਦੇ ਜਨਮ ਅਤੇ ਮਰਨ ਦਾ ਹੈ। ਜਾਂ ਇਸੇ ਪ੍ਰਕਾਰ ਕਹਿੰਦੇ ਜਿਵੇਂ ਇੱਕ ਚੁੰਨੀ ਨੂੰ ਲੈ ਕਰਕੇ ਕੰਡਿਆਂ ਵਾਲੇ ਛਾਪੇ ਦੇ ਉੱਪਰੋਂ ਇਹ ਖਿੱਚ ਕੇ ਲਗਾ ਦਈਏ, ਜਿਵੇਂ ਉਹ ਲੀਰਾਂ ਲੀਰ ਹੋ ਜਾਂਦੀ ਹੈ, ਇਹ ਤੋਂ ਵੱਧ ਕਹਿੰਦੇ ਦੁੱਖ ਜਨਮ ਅਤੇ ਮਰਨ ਦਾ ਹੈ। ਜੇ ਇੱਕ ਬਿਛੂ ਸਾਧ ਸੰਗਤ ਜੀ ਹਾਥੀ ਦੇ ਕਿਤੇ ਡੰਗ ਮਾਰ ਦੇਵੇ, ਹਾਥੀ ਜਦੇ ਹੀ ਮਰ ਜਾਂਦਾ ਕਿ ਹਾਥੀ ਦੇ ਵਿੱਚ ਤੁਸੀਂ ਲੱਤ ਮਾਰੋਗੇ, ਜਿਵੇਂ ਕਹਿੰਦੇ ਗਿੱਲੀ ਗਾਰੇ ਦੇ ਵਿੱਚ ਲੱਤ ਧੁੱਸ ਜਾਂਦੀ ਹੈ, ਇਹ ਕਹਿੰਦੇ ਮਿੱਟੀ ਵਰਗਾ ਸਰੀਰ ਹਾਥੀ ਦਾ ਹੋ ਜਾਂਦਾ। ਹੁਣ ਇਹ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਇੰਨੇ ਜ਼ਿਆਦਾ ਬਿਛੂ ਇੱਕੋ ਵਾਰੀ ਡੰਗ ਮਾਰਨ, ਇਹ ਤੋਂ ਵੱਧ ਦੁੱਖ ਜਨਮ ਅਤੇ ਮਰਨ ਦਾ ਹੈ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੁਣ ਸਾਡੇ ਪਰਮੇਸ਼ਰ ਵਾਹਿਗੁਰੂ ਸਹਾਇਤਾ ਕਰਨ ਵਾਲੇ ਹੋਏ ਹਨ, ਜਨਮ ਮਰਨ ਕੱਟ ਉਹਨਾਂ ਨੇ ਕਿਰਪਾ ਕੀਤੀ ਹੈ, ਸਾਡਾ ਜਿਹੜਾ ਜੰਮਣਾ ਅਤੇ ਮਰਨਾ ਹੈ ਕੱਟ ਦਿੱਤਾ ਹੈ, ਪਰਮ ਗਤ ਪਾਈ ਗਤ ਨਾ ਮੁਕਤੀ ਦਾ ਹੈ। ਕਹਿੰਦੇ ਵੀ ਕੇਵਲ ਮੁਕਤੀ ਜਿਹੜੀ ਅਸੀਂ ਪਾ ਲੈਣਾ ਕੀਤੀ ਹੈ, ਵਿਸਰਾਮ ਦੇ ਕਰਕੇ ਉਚਾਰਨ ਕਰਦੇ ਹਨ।
ਸਾਧੂ ਸੰਗਤ ਬਿਓਰ ਲਾਏ,
ਕਹਿੰਦੇ ਉਸ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਤੇ ਇਤਨੀ ਮਹਾਨ ਕਿਰਪਾ ਰਹਿਮਤ ਕੀਤੀ ਹੈ, ਸਾਨੂੰ ਸਾਧੂ ਸੰਗਤ ਦੀ ਓਰ ਲਾਏ। ਜਿਹੜੇ ਵਾਹਿਗੁਰੂ ਦਾ ਸਵਾਸਵਾ ਸਿਮਰਨ ਕਰਨ ਵਾਲੇ ਸਾਧੂ ਮਹਾਤਮਾ ਹਨ ਉਹਨਾਂ ਦੇ ਨਾਲ ਮਿਲਾ ਦਿੱਤਾ ਹੈ। ਸਾਧ ਸੰਗਤ ਜੀ ਇਸ ਦੁਨੀਆਂ ਦੇ ਅੰਦਰ ਬੇਅੰਤ ਵੱਡੇ ਵੱਡੇ ਦੇਹਧਾਰੀ ਸਾਧ ਬਣੀ ਬੈਠੇ ਨੇ, ਪਰ ਜੇ ਕਿਸੇ ਨੇ ਮੇਰੇ ਵਰਗੇ ਨੇ ਚੋਲਾ ਪਾ ਲਿਆ, ਚੋਲੇ ਦਾ ਨਾਮ ਸਾਧ ਨਹੀਂ। ਜੇ ਗੋਲ ਦਸਤਾਰ ਬੰਨ ਲਈ, ਗੋਲ ਦਸਤਾਰ ਦਾ ਨਾਮ ਸਾਧ ਨਹੀਂ। ਅੰਮ੍ਰਿਤ ਛਕ ਲਿਆ, ਇਹਦਾ ਨਾਮ ਸਾਧ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਹਨ ਕਿ ਸਾਧ ਨਾਮ ਨਿਰਮਲ ਤਾਗੇ ਕਰਨ। ਇਸ ਵਾਸਤੇ ਕਹਿੰਦੇ ਜਿਨ੍ਹਾਂ ਦੇ ਨਿਰਮਲ ਉੱਜਲ ਸ੍ਰੇਸ਼ਟ ਕਰਮ ਹਨ ਉਹ ਸਾਧੂ ਹਨ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਾਧ ਹੋਏ ਹਨ, ਭਾਈ ਗੁਰਦਾਸ ਸਾਹਿਬ ਜੀ ਮਹਾਨ ਸਾਧੂ ਹੋਏ ਹਨ। ਇਸੇ ਪ੍ਰਕਾਰ ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਵਿਧੀ ਚੰਦ ਸਾਹਿਬ ਜੀ, ਭਾਈ ਪਾਰੋ ਜੀ, ਇਹ ਬਿਆਨੇ ਗੁਰੂ ਕੇ ਜਿਹੜੇ ਪਿਆਰੇ ਸਾਧ ਮਹਾਤਮਾ ਹੋਏ ਹਨ। ਕਹਿੰਦੇ ਜਿਹੜੇ ਸਵਾਰ ਸਵਾਰ ਸਿਮਰਨ ਕਰਨ ਵਾਲੇ ਸਾਧੂ ਹਨ, ਉਹਨਾਂ ਦੀ ਜਿਹੜੀ ਸੰਗਤ ਹੈ ਉਹਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਰਲਾ ਦਿੱਤਾ। ਔਰ ਸੰਗਤ ਵਿੱਚ ਰਲਣ ਦਾ ਲਾਭ ਕੀ ਹੋਇਆ ਉਹ ਅੱਗੇ ਦੱਸਦੇ ਹਨ।
ਪੰਚ ਦੂਤ ਤੈ ਲਿਓ ਛਡਾਏ,
ਕਹਿੰਦੇ ਫਿਰ ਸਾਧੂਆਂ ਦੀ ਸੰਗਤ ਕਰਕੇ ਇਹ ਸਾਨੂੰ ਲਾਭ ਹੋਇਆ। ਪੰਜ ਦੂਤ ਤੇ ਲਿਓ ਛਡਾਏ, ਜਿਹੜੇ ਪੰਜ ਬਹੁਤ ਭਾਰੀ ਵੱਡੇ ਦੂਤ ਹਨ, ਜਮ ਆਦਿਕ ਹਨ, ਸਾਧ ਸੰਗਤ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਸਾਨੂੰ ਕਹਿੰਦੇ ਸਾਧੂਆਂ ਦੀ ਸੰਗਤ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਛਡਾਉਣਾ ਕੀਤਾ ਹੈ। ਭਾਵ ਸਾਡੀ ਰਾਖੀ ਕੀਤੀ ਹੈ, ਰੱਖਿਆ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਾਣੀ ਦੇ ਅੰਦਰ ਵਚਨ ਹਨ, ਮ੍ਰਿਗ ਮੀਨ ਪੁੱਤ ਭ੍ਰਿੰਗ ਪਤੰਗ ਗੁੰਚਰ, ਏਕ ਦੁੱਖ ਵਿਨਾਸ਼ ਪੰਥ ਦੁੱਖ ਅਸਾਧ ਜਾਵੇ ਤਾਂ ਕੀ ਕੇਤਕ ਆਸ। ਕਹਿੰਦੇ ਇਹਨਾਂ ਦੇ ਵਿੱਚ ਬਾਕੀ ਜੀਵਾਂ ਵਿੱਚ ਇੱਕੋ ਇੱਕ ਦੋਸ਼ ਹੈ, ਕਹਿੰਦੇ ਕਾਮ ਰੋਗ ਮੈਗਲ ਵਸ ਲੀਨਾ, ਕਹਿੰਦੇ ਜਿਹੜਾ ਹਾਥੀ ਹੈ ਉਹਨੂੰ ਕਾਮ ਦਾ ਰੋਗ ਦਿੱਤਾ, ਦ੍ਰਿਸ਼ ਰੋਗ ਮਤ ਪਰ ਮੋਏ ਪਤੰਗਾ ਵੀ ਕਿਹਾ ਹੈ। ਸੋ ਇਸ ਵਾਸਤੇ ਇਹ ਇੱਕ ਇੱਕ ਰੋਗ ਕਰਕੇ ਆਪਣੇ ਸਰੀਰ ਨੂੰ ਗਵਾ ਲੈਂਦੇ ਹਨ, ਭਾਵ ਇਹਨਾਂ ਦਾ ਸਰੀਰ ਦਾ ਖਾਤਮਾ ਹੋ ਜਾਂਦਾ ਹੈ। ਪਰ ਇਹ ਮਨੁੱਖਾ ਸਰੀਰ ਦੇ ਵਿੱਚ ਸਾਧ ਸੰਗਤ ਜੀ ਪੰਜੇ ਹਨ, ਜਿਹਦੇ ਵਿੱਚ ਪੰਜੇ ਹੀ ਨੇ ਉਹਦਾ ਤੁਸੀਂ ਆਪ ਅੰਦਾਜ਼ਾ ਲਾਓ ਕਿ ਕੀ ਹਾਲ ਹੋਵੇਗਾ। ਸੋ ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸਾਨੂੰ ਸਾਧੂਆਂ ਦੀ ਸੰਗਤ ਵਿੱਚ ਰਲਾ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਜਿਹੜੇ ਸਾਡੇ ਪੰਜ ਦੂਤ ਸਨ ਉਹਨਾਂ ਤੋਂ ਸਾਨੂੰ ਛਡਾ ਲੈਣਾ ਕੀਤਾ ਹੈ, ਭਾਵ ਸਾਡੀ ਰੱਖਿਆ ਕੀਤੀ ਹੈ।
ਅੰਮ੍ਰਿਤ ਨਾਮ ਜਪੋ ਜਪ ਰਸਨਾ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਅੰਮ੍ਰਿਤ ਰੂਪੀ ਨਾਮ ਹੈ, ਕਹਿੰਦੇ ਜਪੋ ਜਪ ਰਸਨਾ, ਅਸੀਂ ਆਪਣੀ ਰਸਨਾ ਦੁਆਰਾ ਸਾਧ ਸੰਗਤ ਜੀ ਕਹਿੰਦੇ ਜਪਦੇ ਹਾਂ, ਔਰ ਸਭ ਮਾਈ ਭਾਈ ਤੁਸੀਂ ਵੀ ਜਪਣਾ ਕਰੋ।
ਅਮੋਲ ਦਾਸ ਕਰ ਲੀਨੋ ਅਪਨਾ,
ਸੋ ਪਰਮੇਸ਼ਰ ਵਾਹਿਗੁਰੂ ਨੇ ਪ੍ਰਸੰਨ ਹੋ ਕਰਕੇ ਕਿਰਪਾ ਰਹਿਮਤ ਕਰਕੇ ਕਹਿੰਦੇ ਸਾਨੂੰ ਆਪਣਾ ਅਮੋਲ ਦਾਸ ਕਰ ਲੀਨੋ ਅਪਨਾ, ਆਪਣਾ ਅਮੋਲਕ ਦਾਸ ਬਣਾ ਲੈਣਾ ਕੀਤਾ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਉਚਾਰਨ ਕੀਤੇ ਹਨ, ਅਮੁੱਲੀ ਕਲਾਲ ਇਹ ਰਤਨ, ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਅਮੁੱਲਕ ਹੈ, ਭਾਵ ਇਹਦਾ ਕੋਈ ਮੁੱਲ ਨਹੀਂ, ਇਹ ਕਿਤੋਂ ਮੁੱਲ ਨਹੀਂ ਖਰੀਦਿਆ ਜਾ ਸਕਦਾ। ਜੈਸੇ ਪ੍ਰਕਾਰ ਭਗਤ ਬਾਣੀ ਦੇ ਅੰਦਰ ਵੀ ਵਚਨ ਹਨ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਣਕ ਯਤਨ ਕਾ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਸੋ ਇਸ ਵਾਸਤੇ ਵਾਹਿਗੁਰੂ ਦੇ ਨਾਮ ਨੂੰ ਮੋਲਕ ਰਤਨ ਦੱਸਿਆ ਹੈ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਅਮੋਲਕ, ਭਾਵ ਜੋ ਮੁੱਲ ਚੀਜ਼ ਨਾ ਮਿਲੇ, ਕਿਤੋਂ ਮੁੱਲ ਲੈ ਕੇ ਪ੍ਰਾਪਤ ਨਾ ਹੋਵੇ, ਉਹਨੂੰ ਅਮੋਲਕ ਕਹਿੰਦੇ ਨੇ। ਕਹਿੰਦੇ ਅਮੋਲਕ ਦਾਸ ਮੁੱਲ ਤੋਂ ਰਹਿਤ ਸਾਨੂੰ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ, ਜਨ ਬਣਾ ਲੈਣਾ ਕੀਤਾ ਹੈ।
ਸਤਿਗੁਰੂ ਕੀ ਨਾ ਪਰ ਉਪਕਾਰ,
ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਬਹੁਤ ਭਾਰੀ ਮਹਾਨ ਵੱਡਾ ਪਰ ਉਪਕਾਰ ਕਰਨਾ ਕੀਤਾ ਹੈ।
ਸਾਗਰ ਸੰਸਾਰ,
ਇਹ ਸੰਸਾਰ ਰੂਪ ਸਮੁੰਦਰ ਦੇ ਵਿੱਚੋਂ ਸਾਨੂੰ ਕਿਰਪਾ ਰੂਪੀ ਹੱਥ ਦੇ ਕਰਕੇ ਕੱਢ ਲੈਣਾ ਕੀਤਾ ਹੈ। ਹਾਥੀ ਦੇ ਨਿਕਲਾਵੇ ਗੋ
ਚਰਨ ਕਮਲ ਸਾ ਲਾਗੇ ਪ੍ਰੇਤ,
ਕਹਿੰਦੇ ਇਸ ਵਾਸਤੇ ਸਾਡੀ ਹੁਣ ਵਾਹਿਗੁਰੂ ਦੇ ਜਿਹੜੇ ਚਰਨ ਹਨ ਉਹ ਕਮਲ ਦੇ ਸਮਾਨ ਹਨ, ਉਹਨਾਂ ਦੇ ਨਾਲ ਸਾਡੀ ਪ੍ਰੀਤੀ ਲੱਗ ਗਈ ਹੈ। ਇਹ ਗੁਰੂ ਕੀ ਬਾਣੀ ਦੇ ਵੀ ਵਚਨ ਹਨ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਕਹਿੰਦੇ ਸਭ ਤੋਂ ਵੱਡੀ ਪ੍ਰੀਤੀ ਇਹ ਹੈ ਕਿ ਜਿਹੜੇ ਮੋਹਨ ਲਾਲਨਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤੀ ਲੱਗ ਜਾਵੇ। ਸੋ ਇੱਕ ਵਾਸਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਦੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਕਹਿੰਦੇ ਉਹ ਵਾਹਿਗੁਰੂ ਦਾ ਕੋਈ ਰੂਪ ਰੰਗ ਨਹੀਂ। ਇਸੇ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਚਨ ਹਨ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ, ਰੂਪ ਰੰਗ ਅਰ ਰੇਖ ਭੇਖ ਨੂੰ ਕਹਿ ਨਾ ਸਕਤ ਕਿਹੇ, ਕਹਿੰਦੇ ਵਾਹਿਗੁਰੂ ਦਾ ਜਿਹੜਾ ਰੂਪ ਰੰਗ ਹੈ ਚਿਹਨ ਚੱਕਰ ਹੈ ਉਹ ਕੋਈ ਕਹਿ ਨਹੀਂ ਸਕਦਾ। ਸੋ ਇਸੇ ਫਿਰ ਕਹਿੰਦੇ ਨੇ, ਕਹਿੰਦੇ ਚਰਨ ਕਮਲ ਸਿਉ ਲਾਗੀ ਪ੍ਰੀਤ, ਜੇ ਵਾਹਿਗੁਰੂ ਦਾ ਕੋਈ ਚਿਹਨ ਚੱਕਰ ਨਹੀਂ, ਰੂਪ ਰੰਗ ਨਹੀਂ, ਫਿਰ ਉਸ ਵਾਹਿਗੁਰੂ ਦੇ ਚਰਨ ਕਿਹੜੇ ਹੋਏ ਹਨ। ਸੋ ਇਸ ਵਾਸਤੇ ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਹੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਚਿੱਤ ਚਰਨ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਣਾ, ਇਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹਨ। ਸੋ ਇੱਥੇ ਭਗਤ ਜੀ ਕਹਿੰਦੇ ਨੇ ਚਰਨ ਕਮਲ ਸਿਉ ਲਾਗੀ ਪ੍ਰੀਤ, ਜੋ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲ ਦੇ ਸਮਾਨ ਹਨ ਉਹਨਾਂ ਦੇ ਨਾਲ ਸਾਡੀ ਪ੍ਰੀਤੀ ਲੱਗੀ ਹੈ। ਕਹਿੰਦੇ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚਤ ਨਹੀਂ, ਇਹ ਤੋੜੀ ਹੋਈ ਟੁੱਟਦੀ ਨਹੀਂ, ਛੱਡੀ ਹੋਈ ਛੱਡਦੀ ਨਹੀਂ। ਮਾਫੇ ਤੁਮਨ ਤੋਰੋ ਤਾਂ ਹਮ ਨਹੀਂ ਤੋਰ ਹੈ। ਕਹਿੰਦੇ ਮਹਾਰਾਜ ਤੁਸੀਂ ਬੇਸ਼ੱਕ ਤੋੜੋ, ਅਸੀਂ ਨਹੀਂ ਤੁਹਾਡੇ ਨਾਲ ਪ੍ਰੀਤੀ ਤੋੜਦੇ। ਸੋ ਪ੍ਰੀਤੀਆਂ ਸਾਧ ਸੰਗਤ ਜੀ ਬਹੁਤ ਹਨ ਇਸ ਸੰਸਾਰ ਦੇ ਅੰਦਰ। ਇਹਦੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ 12 ਦੇ ਅੰਦਰ ਪ੍ਰੀਤ ਦੇ ਸੰਬੰਧ ਵਿੱਚ ਬਚਨ ਕਹੇ ਨੇ। ਕਹਿੰਦੇ ਗੁਰੂ ਕੇ ਸਿੱਖ ਦੀ ਗੁਰੂ ਦੇ ਨਾਲ ਕੈਸੀ ਪ੍ਰੀਤੀ ਹੈ, ਤਾਂ ਕਹਿੰਦੇ ਨੇ ਕਿ ਨਾਗਾ ਸੰਧੀ ਬਾੜ ਹੋਏ ਕਿਹੜੀ ਖੜੇ ਬੁਕੇਨ, ਜੇ ਜਮ ਹੋਵਨ ਪਾਹਰੂ ਗੁਰ ਸਿੱਖ ਗੁਰ ਜਾਏ ਮਲੇਨ। ਜਿਵੇਂ ਕਹਿੰਦੇ ਵੀ ਇੱਕ ਪਾਸੇ ਨਾਗਾ ਸੰਧੀ ਬਾੜ ਹੋਏ, ਸੱਪਾਂ ਦੀ ਬਾੜ ਕੀਤੀ ਹੋਵੇ, ਭਾਵ ਪਹਿਰੇ ਤੇ ਸੱਪ ਖਲੋਤੇ ਹੋਣ, ਕਿਹੜੀ ਖੜੇ ਬੁਕੇਨ, ਕਿਹੜੀ ਸ਼ੇਰ ਦਾ ਨਾਮ ਹੈ, ਕਹਿੰਦੇ ਇੱਕ ਪਾਸੇ ਕਿਹੜੀ ਸ਼ੇਰ ਆਦਿਕ ਖੜੇ ਬੁਕਦੇ ਹੋਣ। ਫਿਰ ਕਹਿੰਦੇ ਤੀਜੇ ਪਾਸੇ ਜੇ ਜਮ ਹੋਵਨ ਪਾਹਰੂ, ਕਹਿੰਦੇ ਭਾਵੇਂ ਜਿਹੜੇ ਜਮ ਆਦਿਕ ਨੇ ਉਹ ਪਹਿਰੇ ਤੇ ਖੜੇ ਹੋਣ, ਫਿਰ ਵੀ ਗੁਰੂ ਕੇ ਸਿੱਖ ਦੀ ਐਸੀ ਪ੍ਰੀਤੀ ਹੈ ਗੁਰੂ ਦੇ ਨਾਲ, ਕਹਿੰਦੇ ਗੁਰ ਸਿੱਖ ਗੁਰ ਜਾਏ ਮਿਲੇ, ਇਹਨਾਂ ਤੋਂ ਡਰਦੇ ਨਹੀਂ, ਫਿਰ ਵੀ ਆਪਣੇ ਗੁਰੂ ਨੂੰ ਜਾ ਕੇ ਮਿਲਦੇ ਹਨ। ਸੋ ਇਸ ਵਾਸਤੇ ਭਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਚਰਨ ਕਮਲ ਸਿਉ ਲਾਗੀ ਪ੍ਰੀਤ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਜਿਹੜੀ ਸਾਡੀ ਪ੍ਰੀਤੀ ਹੈ ਸਾਧ ਸੰਗਤ ਜੀ ਲੱਗ ਗਈ ਹੈ। ਗੋ ਨਾਮ ਹੈ ਧਰਤੀ ਦਾ, ਧਰਤੀ ਦੇ ਉੱਪਰ ਜਿਤਨੇ ਵੀ ਜੀਵ ਵੱਸਦੇ ਨੇ ਬਿੰਦ ਉਹਨਾਂ ਦੀ ਚੇਸ਼ਟਾ ਨੂੰ ਜਾਣਨ ਵਾਲੇ ਦਾ ਨਾਮ ਹੈ। ਭਾਵ ਜਿਹੜਾ ਬਿਨਾਂ ਦੱਸੇ ਤੋਂ ਸਾਰੇ ਜੀਵਾਂ ਦੀ ਚੇਸ਼ਟਾ ਕਰਮ ਕਿਰਿਆ ਨੂੰ ਜਾਣਦਾ ਹੋਵੇ ਉਸਨੂੰ ਗੋਬਿੰਦ ਕਹਿੰਦੇ ਨੇ। ਉਹ ਪਰਮੇਸ਼ਰ ਵਾਹਿਗੁਰੂ ਹੈ, ਭਾਵੇਂ ਉਹ ਤੋਂ ਜਿੰਨੇ ਮਰਜ਼ੀ ਕੋਈ ਲੋਕੇ ਵਿਕਾਰ ਕਰ ਲਵੇ, ਖਿਨਮਹਿ ਪ੍ਰਗਟ ਹੋਏ ਸੰਸਾਰ, ਇੱਕ ਛਿੰਨ ਸਮੇਂ ਦੇ ਵਿੱਚ ਹੀ ਸਾਧ ਸੰਗਤ ਜੀ ਉਹ ਸੰਸਾਰ ਅੰਦਰ ਪ੍ਰਗਟ ਹੋ ਜਾਂਦੇ ਹਨ। ਜਾਂ ਇਸੇ ਪ੍ਰਕਾਰ ਜਿਵੇਂ ਕਹਿੰਦੇ ਵੀ ਭਾਵ ਜਿੰਨੇ ਮਰਜ਼ੀ ਕੋਈ ਮਨੁੱਖ ਮਾੜੇ ਕਰਮ ਲੋਕੇ ਕਰੇ ਪਰ ਪਰਮੇਸ਼ਰ ਦੇਖਦਾ, ਜੋ ਜੋ ਕਿਨੋ ਸੋ ਤੁਮ ਦੇਖਿਓ, ਦੇਖਿਓ ਠੌਰ ਨਾਹੀਂ ਕਾਸ਼ ਢੀਠ ਮੁਕਰਨ। ਕਹਿੰਦੇ ਜੋ ਵੀ ਅਸੀਂ ਜੀਵ ਕਰਮ ਕਰਦੇ ਹਾਂ ਪਰਮੇਸ਼ਰ ਵਾਹਿਗੁਰੂ ਸਾਰਾ ਕੁਝ ਦੇਖਦਾ ਹੈ ਜਾਣਦਾ, ਪਰ ਫਿਰ ਵੀ ਦੇਖਿਓ ਠੌਰ ਨਾਹੀਂ। ਕਹਿੰਦੇ ਇਹੋ ਜਿਹੀ ਕੋਈ ਜਗ੍ਹਾ ਨਹੀਂ ਵੇਖੀ ਜਿੱਥੇ ਪਰਮੇਸ਼ਰ ਵਾਹਿਗੁਰੂ ਦੇਖਦਾ ਨਾ ਹੋਵੇ, ਪਰ ਫਿਰ ਵੀ ਜਿਹੜਾ ਮਨ ਐਸਾ ਢੀਠ ਹੈ ਕਹਿੰਦੇ ਮੁਕਰਨ, ਇਹ ਫਿਰ ਵੀ ਮੁਕਰੀ ਜਾਂਦਾ ਕਿ ਵਾਹਿਗੁਰੂ ਜੀ ਮੈਂ ਕੋਈ ਮਾੜੇ ਕਰਮ ਨਹੀਂ ਕੀਤੇ ਹਨ, ਸਾਰਾ ਕੁਝ ਕਰਕੇ ਫਿਰ ਵੀ ਮੁਕਰਦਾ ਹੈ। ਸੋ ਇਸ ਵਾਸਤੇ ਕਹਿੰਦੇ ਨੇ ਗੋਬਿੰਦ ਵਸੈ ਨਿਤਾ ਨਿਤ ਚੀਤ, ਜਿਹੜਾ ਧਰਤੀ ਤੇ ਸਾਰੇ ਜੀਵਾਂ ਦੀ ਚੇਸ਼ਟਾ ਨੂੰ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਕਹਿੰਦੇ ਉਹ ਸਾਡੇ ਨਿਤਾ ਨਿਤ ਹਮੇਸ਼ਾ ਪ੍ਰਤੀ ਹੀ ਸਾਡੇ ਚਿੱਤ ਦੇ ਅੰਦਰ ਵਸ ਰਿਹਾ ਹੈ।
ਮਾਇਆ ਤਪਤ ਬੁਝਿਆ ਅੰਗਿਆਰ,
ਚਿੱਤ ਵਿੱਚ ਪਰਮੇਸ਼ਰ ਦੇ ਵਸਣ ਕਰਕੇ ਕਹਿੰਦੇ ਜਿਹੜਾ ਸਾਡੇ ਅੰਦਰ ਮਾਇਆ ਦਾ ਤਪ ਸਿਧਾ ਅੰਗਿਆਰ ਜਲਦਾ, ਜਿਹੜਾ ਸਾਡੇ ਹਿਰਦੇ ਨੂੰ ਸਾੜ ਰਿਹਾ ਸੀ ਉਹ ਬੁੱਝ ਗਿਆ ਹੈ, ਸ਼ਾਂਤ ਹੋ ਗਿਆ ਹੈ।
ਮਨ ਸੰਤੋਖ ਨਾਮ ਆਧਾਰ,
ਸੋ ਜਿਸ ਵੇਲੇ ਬੁੱਝ ਗਿਆ ਅੰਗਿਆਰ ਮਾਇਆ ਦਾ, ਕਹਿੰਦੇ ਮਨ ਸੰਤੋਖ ਨਾਮ ਆਧਾਰ, ਨਾਮ ਦਾ ਆਸਰਾ ਲੈਣ ਕਰਕੇ ਕਹਿੰਦੇ ਜਿਹੜਾ ਸਾਡੇ ਮਨ ਦੇ ਅੰਦਰ ਸੰਤੋਖ ਆ ਗਿਆ, ਭਾਵ ਪਦਾਰਥਾਂ ਆਦਿਕਾਂ ਦਾ ਜਿਹੜਾ ਲੋਭ ਆਦਿਕ ਸੀ ਉਹ ਛੱਡ ਦਿੱਤਾ ਹੈ ਸਾਡੇ ਮਨ ਨੇ।
ਜਲ ਥਲ ਪੂਰ ਰਹੇ ਪ੍ਰਭ ਸਾਮੇ,
ਕਹਿੰਦੇ ਜਿਹੜਾ ਐਸਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਮਹਾਰਾਜ ਉਹ ਰਹਿੰਦਾ ਕਿੱਥੇ ਹੈ, ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਲ ਥਲ ਪੂਰ ਰਹੇ ਪ੍ਰਭ ਸਵਾਮੀ, ਕਹਿੰਦੇ ਜਲਾਂ ਦੇ ਵਿੱਚ ਔਰ ਥਲਾਂ ਦੇ ਵਿੱਚ ਖੁਸ਼ਕ ਜਗ੍ਹਾ ਦੇ ਵਿੱਚ ਵੀ ਉਹ ਪ੍ਰਭੂ ਅੰਤਰਜਾਮੀ ਵਾਹਿਗੁਰੂ ਸਵਾਮੀ ਜੋ ਸਭਨਾਂ ਦਾ ਮਾਲਕ ਹੈ ਉਹ ਪਰਿਪੂਰਨ ਹੋ ਰਿਹਾ ਹੈ। ਜਾਂ ਇਸੇ ਪ੍ਰਕਾਰ ਜਲ ਵਰਗੇ ਜਿਹੜੇ ਜੀਵ ਹਨ ਸਾਧ ਸੰਗਤ ਜੀ ਭਾਵਨਾ ਰੱਖਣ ਵਾਲੇ ਉਹਨਾਂ ਅੰਦਰ ਵੀ ਵਾਹਿਗੁਰੂ ਪਰਿਪੂਰਨ ਹੈ। ਥਲ ਵੀ ਜੋ ਖੁਸ਼ਕ ਹਨ ਜਿਵੇਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੀ ਹੋਂਦ ਆਸਤੀ ਨੂੰ ਮੰਨਦੇ ਨਹੀਂ, ਕਾਮਰੇਟ ਖਿਆਲਾਂ ਵਾਲੇ ਹਨ ਉਹਨਾਂ ਅੰਦਰ ਵੀ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਸੋ ਇਸ ਵਾਸਤੇ ਕਹਿੰਦੇ ਨੇ ਜਲ ਥਲ ਪੂਰ ਰਹੇ ਪ੍ਰਭ ਸਵਾਮੀ, ਜਲਾ ਥਲਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਸਵਾਮੀ ਪਰਿਪੂਰਨ ਹੋ ਰਹੇ ਹਨ।
ਜਤ ਪੇਖਾ ਤਤ ਅੰਤਰ ਜਾਮੇ,
ਹੁਣ ਕਹਿੰਦੇ ਸਾਡੀ ਅਵਸਥਾ ਐਸੀ ਹੋ ਗਈ ਹੈ ਜਿੱਧਰ ਵੀ ਮੈਂ ਵੇਖਦਾ ਉੱਧਰ ਵੀ ਮੈਨੂੰ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ ਜੀ ਦਿਸਦੇ ਹਨ। ਅਵਸਥਾ ਹੀ ਐਸੀ ਬਣ ਗਈ ਕਿ ਜਦਰ ਜਦਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਜਿੱਧਰ ਵੀ ਮਨ ਦੀ ਬਿਰਤੀ ਜਾਂਦੀ ਹੈ ਇੱਧਰ ਉੱਧਰ ਬ੍ਰਹਮ ਪਰਮੇਸ਼ਰ ਸਰੂਪ ਵਾਹਿਗੁਰੂ ਨਜ਼ਰ ਆਉਂਦੇ ਹਨ।
ਪੂਰਬ ਲਿਖਤ ਮਿਲਿਆ ਮੇਰੇ ਭਾਈ ਆਪਣੀ ਭਗਤ ਆਪ ਹੀ ਦਰੜਾਏ।
ਕਹਿੰਦੇ ਜਿਹੜੀ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਜਿਹੜੀ ਭਗਤੀ ਹੈ ਉਹ ਸਾਨੂੰ ਆਪ ਹੀ ਦ੍ਰਿੜ ਕਰਵਾਉਣਾ ਕੀਤੀ ਹੈ, ਪੱਕੀ ਕਰਵਾਉਣਾ ਕੀਤੀ ਹੈ।
ਪੂਰਬ ਲਿਖਤ ਮਿਲਿਆ ਮੇਰੇ ਭਾਈ,
ਇਹ ਪੂਰਬਲੇ ਜਿਹੜੇ ਉਤਕ੍ਰਿਸ਼ਟ ਕਰਮ ਹਨ ਉਹਨਾਂ ਕਰਕੇ ਸਾਰਾ ਕੁਝ ਪ੍ਰਾਪਤ ਹੋਇਆ ਹੈ।
ਜਿਸ ਕਿਰਪਾ ਕਰੇ ਤਿਸ ਪੂਰਨ ਸਾਜ,
ਮੇਰਾ ਐਸਾ ਸਵਾਮੀ ਗਰੀਬ ਨਿਵਾਜ ਪਰਮੇਸ਼ਰ ਵਾਹਿਗੁਰੂ ਜਿਸ ਕਿਰਪਾ ਕਰੇ ਜਿਨ੍ਹਾਂ ਜੀਵਾਂ ਦੇ ਉੱਪਰ ਕਿਰਪਾ ਕਰਦੇ ਹਨ ਤਿਸ ਪੂਰਨ ਸਾਜ, ਉਹਨਾਂ ਦੇ ਸਾਧ ਸੰਗਤ ਜੀ ਇਹ ਸੰਸਾਰ ਦੇ ਅੰਦਰ ਜਿਹੜੇ ਜਿਹੜੇ ਕੰਮ ਕਾਰ ਹਨ, ਭਾਵ ਉਹਨਾਂ ਦਾ ਜਿਹੜਾ ਜਨਮ ਮਰਨਾ ਅੱਗਾ ਸਵਾਰ ਦਿੰਦੇ ਹਨ, ਇਹ ਜਿਹੜੇ ਸਾਜ ਹਨ ਇਹ ਪੂਰੇ ਕਰ ਦਿੰਦੇ ਹਨ।
ਕਬੀਰ ਕੋ ਸਵਾਮੀ ਗਰੀਬ ਨਿਵਾਜ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਸਾਡਾ ਸਵਾਮੀ ਹੈ ਮਾਲਕ ਹੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਇਹ ਉਸ ਵਾਹਿਗੁਰੂ ਦਾ ਬਿਰਧ ਹੈ, ਧਰਮ ਹੈ ਜੋ ਮੁੰਡ ਕਦੀਮਾਂ ਤੋਂ ਚੱਲਿਆ ਆਉਂਦਾ, ਕਿ ਜਿਹੜਾ ਵੀ ਜੀਵ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ ਭਾਵੇਂ ਜਿੰਨੇ ਮਰਜ਼ੀ ਔਗੁਣ ਕੀਤੇ ਹੋਣ ਉਹਨੂੰ ਬਖਸ਼ ਲੈਂਦੇ ਹਨ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਜੀਵ ਰਸਨਾ ਭੁੱਲਣਹਾਰ ਹੈ, ਬਿਆੰਤ ਭੁੱਲਾਂ ਗਲਤੀਆਂ ਹੋਈਆਂ ਹਨ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ੰਦ ਹਨ, ਆਪ ਗੁਰੂ ਦੀਆਂ ਸਿੱਖ ਸੰਗਤਾਂ ਬਖਸ਼ਣ ਯੋਗ ਹੋ, ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਆਓ ਗੁਰਮੁਖ ਪਿਆਰੇ ਢਾਡੀ ਸਾਹਿਬਾਨਾਂ ਤੋਂ ਗੁਰੇ ਇਤਿਹਾਸ ਸਰਵਣ ਕਰਨਾ ਕਰੀਏ ਜੀ, ਇੰਨਾ ਕੁਝ ਬੋਲਦਾ ਹੋਇਆ ਦਾਸ ਖਿਮਾ ਦਾ ਜਾਪਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।